ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਐ ਰਾਮ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਐ ਰਾਮ ਮਨ ਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗਵਾਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਦਰੀ ਆਈਐ ਰਾਮ ਮਨ ਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗਵਾਈਐ ਰਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਸੋਢੀ ਸੁਲਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ ਗੁਰੂ ਕੇ ਸਿੱਖਾ ਮਾੜੀ ਕਰਤੂਤ ਕਰਕੇ ਉਸ ਪਰਿਪੂਰਨ ਪਰਮਾਤਮਾ ਤੋਂ ਪੜਦਾ ਨਾ ਕਰ। ਉਹ ਪਰਿਪੂਰਨ ਪਰਮਾਤਮਾ ਕਿਸੇ ਇੱਕ ਦੇਸ਼ ਵਿੱਚ ਨਹੀਂ, ਦੁਨੀਆਂ ਦਾ ਕੋਈ ਹਿੱਸਾ ਨਹੀਂ ਜਿਹਦੇ ਉੱਤੇ ਉਸ ਵਾਹਿਗੁਰੂ ਦੀ ਹੋਂਦ ਨਾ ਹੋਵੇ। ਔਰ ਦੂਸਰਾ ਉਹ ਗੁਰੂ ਕੇ ਲਾਲ ਜਿਨ੍ਹਾਂ ਸੇਵਾਦਰ ਬਣ ਕੇ ਜਿਨ੍ਹਾਂ ਨਿਮਾਣੇ ਬਣ ਕੇ ਪ੍ਰਭੂ ਦੀ ਇਬਾਦਤ ਕੀਤੀ ਉਹ ਪਰਿਪੂਰਨ ਪਰਮਾਤਮਾ ਦਰ ਪ੍ਰਵਾਨ ਚੜ ਗਏ। ਇਸ ਪਵਿੱਤਰ ਵਿਚਾਰ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਖੁਲਾਸੇ ਦੇ ਸਹਿਤ ਵਰਣਨ ਕਰਦੇ ਨੇ ਸਰਵਣ ਕਰੀਏ, ਮਨ ਗੁਰੂ ਕੀ ਹਜ਼ੂਰੀ 'ਚ ਲਿਆਈਏ, ਸਾਰੇ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ।
ਹੇ ਪਰਿਪੂਰਨ ਪਰਮਾਤਮਾ, ਅਸੀਂ ਦੁਨੀਆਂ ਦੇ ਲੋਕਾਂ ਨੇ ਬੇਸ਼ੱਕ ਵੰਡੀਆਂ ਪਾ ਲਈਆਂ ਨੇ, ਪਰ ਤੂੰ ਤਮਾਮ ਜੀਆਂ ਵਿੱਚ ਵਿਆਪਕ ਹੈ। ਇਹੋ ਜਿਹੀ ਕੋਈ ਜਗ੍ਹਾ ਨਹੀਂ ਜਿੱਥੇ ਤੇਰੀ ਹੋਂਦ ਨਾ ਹੋਵੇ। ਨਾਲ ਵਰਤਦਾ ਤੂੰ ਭਾਵ ਇਹ ਸਾਰਾ ਕੁਝ ਕਰਨ ਤੇ ਕਰਾਉਣ ਵਾਲਾ ਤੂੰ ਹੈ। ਇਸ ਕਰਕੇ ਉਸ ਪਰਿਪੂਰਨ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਿਵੇਂ ਜਗਿਆਸੂ ਨੇ ਬੇਨਤੀ ਕਰਨੀ ਉਸ ਪ੍ਰਕਾਰ ਸਾਨੂੰ ਢੰਗ ਵੀ ਦੱਸਿਆ। ਹੇ ਵਾਹਿਗੁਰੂ, ਜਿੰਨੇ ਵੀ ਜੀਵ ਜੰਤੂ ਨੇ ਜਿਵੇਂ ਆਪਾਂ ਪੜ੍ਹਦੇ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਪਾਪ 84 ਖਾਣੀਆਂ ਦੇ ਵਿੱਚ ਤੂੰ ਵਿਆਪਕ ਹੈ, ਤੇਰੀ ਹੋਂਦ ਹੈ
ਕਮਾਈਐ ਰਾਮ।
ਹੇ ਪਰਿਪੂਰਨ ਪਰਮਾਤਮਾ, ਅਸੀਂ ਜਿਹੜੀ ਵੀ ਜੀ ਕਰਕੇ ਕਰਤੂਤ ਕਰਦਾ ਤੂੰ ਭਲੀ ਪ੍ਰਕਾਰ ਜਾਣਦਾ। ਗੁਰਮੁਖੋ, 100 ਸਾਖੀ ਦੇ ਵਿੱਚ ਤੇ ਗੁਰੂ ਪ੍ਰਤਾਪ ਗ੍ਰੰਥ ਵਿੱਚ ਸਾਡੇ ਬਜ਼ੁਰਗ ਵਿਦਵਾਨਾਂ ਨੇ ਅਨੰਦਪੁਰ ਸਾਹਿਬ ਦੀ ਘਟਨਾ ਦਾ ਜ਼ਿਕਰ ਕੀਤਾ ਹੈ, ਪਰ ਨਾਲ ਸ਼ਰਮਿੰਦਗੀ ਵੀ ਮਹਿਸੂਸ ਹੋਈ ਵੀ ਮਨੁੱਖ ਆਪਣੇ ਮਨ ਵਿੱਚ ਅਰਦਾਸਾਂ ਕਿਹੋ ਜਿਹੀਆਂ ਕਰਦਾ ਹੈ। ਉੱਥੇ ਗਿਆਨੀ ਸੰਤੋਖ ਸਿੰਘ ਲਿਖਦੇ ਨੇ ਵੀ ਇੱਕ ਮਨੁੱਖ ਨੇ ਮੇਲੇ 'ਤੇ ਗਿਆ ਅਤੇ ਅਰਦਾਸ ਕੀਤੀ, ਬਾਜਾਂ ਵਾਲਿਆ ਬਾਪੂ ਜੇਬ 'ਚ ਪੈਸੇ ਹੈ ਨਹੀਂ। ਇਹਦੇ ਨਾਲ ਮੈਂ ਇੱਕ ਸਪਸ਼ਟੀਕਰਨ ਦਿਆਂ, ਹੋ ਸਕਦਾ ਕਿ ਗਿਆਨੀ ਜੀ ਨੇ ਆਪਣੇ ਵੱਲੋਂ ਸਾਨੂੰ ਸਮਝਾਉਣ ਲਈ ਦ੍ਰਿਸ਼ਟਾਂਤ ਵੀ ਦਿੱਤਾ ਹੋਵੇ, ਕਾਰਨ ਆਉਣਗੇ ਵੀ ਕੀ ਕਾਰਨ ਹੈ ਵੀ ਇਹ ਸਾਖੀ ਇਸ ਤਰ੍ਹਾਂ ਹੋ ਕਿਉਂ ਨਹੀਂ ਸਕਦੀ। ਉੱਥੇ ਲਿਖਿਆ ਕਿ ਉਸ ਵਿਅਕਤੀ ਨੇ ਅਰਦਾਸ ਬੇਨਤੀ ਕੀਤੀ ਵੀ ਮੇਰੀ ਜੇਬ 'ਚ ਪੈਸੇ ਨਹੀਂ ਅਤੇ ਮਾਲਕਾ ਥੋੜ੍ਹੇ ਬਹੁਤੇ ਖਰਚੇ ਵਰਤੇ ਵਾਸਤੇ ਜੇ ਕਿਤੇ ਇੱਕ ਜੇਬ ਮਿਲ ਜਾਵੇ ਤਾਂ ਗੱਲ ਵਧੀਆ ਬਣ ਜਾਵੇ, ਮੇਲਾ ਸੁਆਦਲਾ ਬਣ ਜਾਵੇ। ਜੇਬ ਕੱਟੇ, ਆਪਣੀ ਜੇਬ ਨੂੰ ਗਰਮ ਕੀਤਾ, ਮੁੜ ਕੇ ਮਨ ਵਿੱਚ ਵਿਚਾਰ ਆਏ ਵੀ ਖੁੱਲ੍ਹੇ ਖਰਚੇ ਵਾਸਤੇ ਜੇ ਇੱਕ ਅੱਧੀ ਜੇਬ ਹੋਰ ਕੱਢ ਲਈਏ ਤਾਂ ਗੁਨਾਹ ਵੀ ਕੀ ਹੈ। ਦਰਅਸਲ ਜਿਹੜੀਆਂ ਆਪਾਂ ਘਟਨਾਵਾਂ ਪੜ੍ਹਦੇ ਅਤੇ ਵਿਚਾਰਦੇ ਇਹ ਸਾਡੇ ਅੰਦਰ ਦੀ ਫੋਟੋ ਹੈ, ਇਹ ਕਿਸੇ ਇੱਕ ਦੀ ਅਵਸਥਾ ਨਹੀਂ, ਸਾਡੀ ਆਪਣੀ ਅੰਤਰੀਵ ਅਵਸਥਾ ਹੈ। ਉੱਥੇ ਲਿਖਿਆ ਗਿਆ ਨਹੀਂ ਸੰਤੋਖ ਸਿੰਘ ਨੇ ਵੀ ਮੁੜ ਕੇ ਉਹਨੇ ਤੀਜੀ ਜੇਬ ਕੱਟ ਲਈ, ਜਿਨ੍ਹਾਂ ਦੀਆਂ ਜੇਬਾਂ ਕੱਟੀਆਂ ਸਨ ਉਹਨਾਂ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਬਾਪੂ ਤੂੰ ਤਾਂ ਇਕੱਲੇ ਇਕੱਲੇ ਦੀ ਜਾਣਦਾ ਸਾਰਿਆਂ ਦੇ ਨਾਲ ਹੈ ਅਤੇ ਅੱਜ 3 ਜੇਬਾਂ ਕਿਵੇਂ ਕੱਟੀਆਂ ਗਈਆਂ। ਮੇਰੇ ਪਾਤਸ਼ਾਹ ਨੇ ਸਿੱਖ ਨੂੰ ਹੁਕਮ ਕੀਤਾ ਵੀ ਪਿਆਰਿਆ, ਫਲਾਣੇ ਦਰਖਤ ਦੇ ਥੱਲੇ ਇੱਕ ਮਨੁੱਖ ਧੋਤੀ ਵਾਲਾ ਬੈਠਾ, ਲਾਲ ਸਿਰ 'ਤੇ ਪੱਗ ਹੈ ਅਤੇ ਚੁੱਪ ਕਰਕੇ ਉਹਨੂੰ ਇੱਥੇ ਲਾਇਆ ਲੈ ਆਉਂਦਾ ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਿਆਰਿਆ, ਗੁਰੂ ਨਾਨਕ ਦੇ ਦਰ ਦਾ ਮਿਸ਼ਨ ਹੈ, ਚੋਰ ਕੀ ਹਾਮਾ ਭਰੇ ਨਾ ਕੋਏ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਤੂੰ ਤਾਂ ਇੱਕ ਦੀ ਗੱਲ ਕਰਦਾ ਤੈਨੂੰ ਸਬਰੀ ਨਹੀਂ। ਇਹ ਗੁਰਮੁਖੋ ਸਾਡੇ ਸਮਝਾਉਣ ਵਾਸਤੇ ਮੇਰੇ ਪਾਤਸ਼ਾਹ ਨੇ ਸਾਨੂੰ ਦ੍ਰਿਸ਼ਟਾਂਤ ਦਿੱਤਾ, ਰਹਿਮਤ ਕੀਤੀ, ਬਖਸ਼ਿਆ ਹੈ। ਭਲਿਆ ਆਪਣੇ ਮਨ ਵਿੱਚ ਜੋ ਵੀ ਤੂੰ ਫੁਰਨੇ ਕਰਦਾ ਪਰਿਪੂਰਨ ਪਰਮਾਤਮਾ ਜਾਣਦਾ ਹੈ, ਉਹਦੇ ਕੋਲੋਂ ਤੇਰੀ ਸੋਚ ਤੇ ਵਿਚਾਰ ਨੂੰ ਲੁਕਾਇਆ ਨਹੀਂ ਜਾ ਸਕਦਾ।
ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ।
ਉਹ ਪਰਿਪੂਰਨ ਪਰਮਾਤਮਾ ਤੇਰੇ ਹਿਰਦੇ ਦੇ ਅੰਦਰ ਵੀ ਹੈ ਤੇ ਬਾਹਰ ਸਮੁੱਚੇ ਬ੍ਰਹਿਮੰਡ ਦੇ ਵਿੱਚ ਵੀ ਵਿਆਪਕ ਹੈ। ਤੇ ਤੀਜੀ ਗੱਲ ਇਹ ਨਹੀਂ ਵੀ ਕਿਸੇ ਮੌਕੇ ਤੇਰੇ ਨਾਲ ਨਿਖੜ ਜਾਂਦਾ ਹੈ, ਜਿਵੇਂ ਆਪਾਂ ਕਹਿੰਦੇ ਵੀ ਅਸੀਂ ਯਾਤਰਾ ਕਰਨ ਤਾਂ ਗਏ, ਬੜੀ ਰੌਣਕ ਭੀੜ ਭੜੱਕਾ ਸੀ, ਪਰ ਬਹੁਤੀ ਭੀੜ ਵੇ ਜਾ ਕਰਕੇ ਅਸੀਂ ਨਿਖੜ ਗਏ। ਜਿਹੜਾ ਉਹ ਪਰਿਪੂਰਨ ਪਰਮਾਤਮਾ ਨਾ, ਇਹ ਸਾਡੇ ਨਾਲ ਨਿਖੜਦਾ ਨਹੀਂ, ਸਾਡੇ ਅੰਦਰ ਵੀ ਹੈ ਸਾਡੇ ਬਾਹਰ ਵੀ ਹੈ ਤੇ ਸਦਾ ਅੰਗ ਸੰਗ ਹੈ।
ਸਭ ਵੇਖੈ ਮਨ ਮੁਕਰਾਈਐ ਰਾਮ।
ਪਰ ਬੜੀ ਦੁੱਖ ਦੀ ਗੱਲ ਹੈ ਕਿ ਬੰਦਾ ਲੈ ਕੇ ਮੁਕਰ ਜਾਂਦਾ ਹੈ। ਸਾਡੇ ਇਤਿਹਾਸ ਵਿੱਚ ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਲਿਖਿਆ, ਦ੍ਰਿਸ਼ਟਾਂਤ ਬਾਬਾ ਸੁਥਰਾ ਜੀ ਸਿੱਖ ਪੰਥ ਵਿੱਚ ਇੱਕ ਮਹਾਨ ਸ਼ਖਸੀਅਤ ਹੋਏ ਨੇ। ਉਹਨਾਂ ਦੇ ਪ੍ਰਚਾਰ ਕਰਨ ਦਾ ਢੰਗ ਬੜਾ ਵਿਲੱਖਣ ਹੈ। ਹਲਵਾਈ ਕੋਲ ਗਏ ਤੇ ਕਹਿਣ ਲੱਗੇ, ਮਿੱਤਰਾ ਮੈਨੂੰ ਕਮਜ਼ੋਰੀ ਹੈ, ਤੇ ਸਾਰਾ ਕੁਝ ਕਲਗੀਧਰ ਪਾਤਸ਼ਾਹ ਕੋਲ ਲੈ ਕੇ ਵੜਦੇ, ਉਹਨਾਂ ਦਾ ਖਾਤਾ ਚਾਲੂ ਕਰਦੇ ਤੇ ਖੋਏ ਦੀ ਬਰਫੀ ਦੇ ਦਿਆ ਕਰ ਸੇਰ। ਪਤਾ ਨਹੀਂ ਤਿੰਨ ਮਹੀਨੇ ਖਾਧੀ ਜਾਂ ਚਾਰ ਖਾਧੀ। ਆਖਰ ਦੁਕਾਨਦਾਰ ਨੇ ਆਉਣਾ, ਕਹਿਣ ਲੱਗਾ ਪਾਤਸ਼ਾਹ ਛੋੜੀ ਜੀ ਮਾਇਆ ਬਣਦੀ ਹੈ। ਹਜ਼ੂਰ ਕਹਿੰਦੇ ਪ੍ਰੇਮੀਆਂ ਕਿਵੇਂ ਭਾਈ? ਕਹਿੰਦਾ ਜੀ ਤੁਹਾਡਾ ਭਾਈ ਸੁਥਰੇ ਨੇ ਖਾਤਾ ਕਲਾਇਆ ਵੀ ਮੈਨੂੰ ਕਮਜ਼ੋਰੀ ਹੈ ਤੇ ਪਾਤਸ਼ਾਹ ਦੇ ਨਾਂ ਤੇ ਮੈਨੂੰ ਰੋਜ਼ਾਨਾ ਸੇਰ ਬਠਿਆਈ ਦੇ ਦਿਆ ਕਰ। ਬਾਬੇ ਸੁਥਰੇ ਨੇ ਆਪਣੇ ਵਿਅੰਗਮੇ ਸੁਭਾਅ ਦੇ ਮੁਤਾਬਕ ਆਖਿਆ, ਪਾਤਸ਼ਾਹ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। ਸੁਥਰਿਆ, ਗੁਰੂ ਨਾਨਕ ਦਾ ਦਰ ਸਾਰਿਆਂ ਨੂੰ ਮਾਣ ਦੇਣ ਵਾਲਾ ਹੈ, ਸਾਰਿਆਂ ਨੂੰ ਗਲੇ ਲਾਉਣ ਵਾਲਾ ਹੈ, ਬਾਹਰ ਕਿਵੇਂ ਕੱਢ ਦਈਏ? ਤੇ ਕਹਿੰਦਾ ਪਾਤਸ਼ਾਹ ਗੁਰਬਾਣੀ 'ਚ ਲਿਖਿਆ, ਕੇਤੇ ਲੈ ਲੈ ਮੁਕਰ ਪਾਏ। ਇਹ ਗੱਲ ਸੁਥਰੇ ਦੀ ਨਹੀਂ, ਇਹ ਸਾਡੀ ਆਪਣੀ ਅਵਸਥਾ, ਆਪਣੀ ਅਵਸਥਾ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਲਿਆ ਅਗਲੀ ਪੰਕਤੀ, ਕੇਤੇ ਮੂਰਖਾ ਹੀ ਖਾਹੇ। ਤੇ ਕਹਿੰਦਾ ਪਾਤਸ਼ਾਹ ਤੇਰੇ ਇੰਨੇ ਬੇਅੰਤ ਸਿੱਖ ਨੇ, ਬਾਕੀ ਦੀਆਂ ਪੰਕਤੀਆਂ ਉਹਨੂੰ ਦੇ ਦੇ ਤੇ ਇਹ ਮੈਨੂੰ ਦੇ ਦੇ। ਜਿਹੜੇ ਲੈ ਲੈ ਮੁਕਰ ਪਾਏ ਵਾਲੀਆਂ ਮੇਰੀ, ਤੇ ਜਿਹੜੀ ਮੂਰਖਾ ਹੀ ਖਾਏ ਨੇ ਦੂਜਿਆਂ ਨੂੰ ਦੇ ਦੇ, ਇਹ ਨਹੀਂ ਚਾਹੀਦਾ। ਮੇਰੇ ਪਾਤਸ਼ਾਹ ਕਹਿੰਦੇ, ਪਿਆਰਿਆ ਤੂੰ ਲੈ ਲੈ ਕੇ ਮੁਕਰ ਰਿਹਾ, ਜੋ ਵਾਹਿਗੁਰੂ ਨੇ ਤੈਨੂੰ ਦਾਤਾਂ ਦਿੱਤੀਆਂ। ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਨਾ, ਤੇ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ, ਗੁਰਮੁਖਾ ਪਰਮਾਤਮਾ ਦੀਆਂ ਦਾਤਾਂ ਨੂੰ ਕਦੇ ਭੁੱਲ ਨਾ। ਨਿਰਗੁਣ ਆਰ ਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਚੀਤ ਰੱਖ ਨਾਨਕ ਨਿਭੀ ਨਾਲ। ਬੜੀ ਸਾਦੀ ਜੀ ਉਦਾਹਰਣ ਦਿਆਂ, ਆਪਾਂ ਕਿਸੇ ਕਾਰਨ ਕਰਕੇ ਗੁਰਮੁਖ ਮਾਲੀ ਤੌਰ 'ਤੇ ਕਮਜ਼ੋਰ ਹੋਈਏ ਨਾ, ਅਤੇ ਆਪਾਂ ਕਹਿੰਦੇ ਰੱਬ ਨੇ ਸਾਨੂੰ ਕੀ ਦਿੱਤਾ ਹੈ, ਇਹ ਸਾਡੀ ਆਮ ਹਾਲਤ ਹੈ। ਕਮਾ ਕੇ ਖਾਂਦੇ ਹਾਂ, ਜੀਆਂ ਨੂੰ ਪਾਲਦੇ ਹਾਂ, ਗੁਰਮੁਖੋ ਸਾਡੇ ਕੋਲ ਭਾਵੇਂ ਦੁਨਿਆਵੀ ਕੋਈ ਵੀ ਪਦਾਰਥ ਨਹੀਂ, ਪਰ ਪਰਮਾਤਮਾ ਦੀ ਦਾਤਾਂ ਦੀ ਕੀਮਤ ਅਸੀਂ ਫਿਰ ਵੀ ਨਹੀਂ ਮਿਲ ਸਕਦੇ। ਕਿਵੇਂ? ਜਿਸ ਬੰਦੇ ਦੇ ਨੇਤਰ ਨਹੀਂ, ਉਹਨੂੰ ਆਖਿਆ ਜਾਏ ਵੀ ਭਾਈ ਸਾਹਿਬ ਤੇਰੀ ਇੱਕ ਅੱਖ ਬਣ ਜਾਏਗੀ, ਤੈਨੂੰ ਦੱਸਣ ਲੱਗ ਪਏਗਾ, ਪਰ ਤੈਨੂੰ ਆਪਣੀ ਪ੍ਰਾਪਰਟੀ ਮੇਰੇ ਨਾਲ ਕਰਾਉਣੀ ਪਏਗੀ, ਜਿਹੜੀ ਤੇਰੀ ਜਾਇਦਾਦ ਹੈ ਨਾ ਉਹ ਮੈਨੂੰ ਦੇ ਦੇ, ਔਰ ਤੈਨੂੰ ਇੱਕ ਅੱਖ ਤੋਂ ਦੱਸਣਾ ਬਹੁਤ ਵਧੀਆ ਚਾਲੂ ਹੋ ਜਾਏਗਾ। ਉਹਨੇ ਕਹਿਣਾ, ਗੁਰਮੁਖਾ ਲਿਆ ਕਾਗਜ਼, ਲਿਆ ਸਿਆਹੀ, ਮੈਂ ਹੁਣੇ ਲਾਉਣ ਨੂੰ ਤਿਆਰ ਹਾਂ ਵੀ ਜੇ ਮੈਨੂੰ ਦੁਨੀਆ ਦੱਸਣ ਲੱਗ ਪਏ। ਅਤੇ ਗੁਰਮੁਖੋ, ਜਿਸ ਪਰਮਾਤਮਾ ਨੇ ਸਾਨੂੰ ਸੁੰਦਰ ਨੈਣ ਦਿੱਤੇ, ਆਪਾਂ ਤਾਂ ਅੱਖਾਂ ਦਾ ਮੁੱਲ ਹੀ ਨਹੀਂ ਮਿਲ ਸਕਦੇ, ਅੱਖਾਂ ਦਾ ਮੁੱਲ ਹੀ। ਆ ਦੰਦ ਨੇ ਬੜੇ ਬੜੇ ਕੀਮਤੀ, ਬੜੇ ਬੜੇ ਪਿਆਰੇ ਦੰਦ ਲਵਾਉਣਗੇ ਕਈ, ਅਤੇ ਗੁਰਮੁਖੋ ਜੇ ਕਿਤੇ ਮੂੰਹ ਵਿੱਚ ਗੰਨਾ ਪਾ ਲਈਏ ਤਾਂ ਸਾਰੇ ਦੇ ਸਾਰੇ ਬਾਹਰ ਆ ਜਾਣ। ਪਰ ਰੱਬ ਦੇ ਦੰਦਾਂ ਦੀ ਰੀਸ ਤਾਂ ਨਹੀਂ ਨਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਗੁਰਮੁਖਾ ਜਿਸ ਵਾਹਿਗੁਰੂ ਨੇ ਤੈਨੂੰ ਦਿੱਤਾ ਉਹਦਾ ਸ਼ੁਕਰਾਨਾ ਵੀ ਕਰਿਆ ਕਰ। ਮੈਂ ਨਿਮਰਤਾ ਸਹਿਤ ਬੇਨਤੀ ਕਰਾਂ, ਆਪਾਂ ਜਦੋਂ ਵੀ ਆਉਂਦੇ ਹਾਂ ਆਪਾਂ ਗੁਰਦੁਆਰੇ ਗਿਲਾ ਲੈ ਕੇ ਆਉਂਦੇ, ਗਿਲਾ ਕਿ ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਆਹ ਨਹੀਂ ਮਿਲਿਆ, ਕਿਤੇ ਗੁਰੂ ਕੇ ਸਿੱਖੋ ਆਪਾਂ ਸਬਰ ਤੇ ਸ਼ੁਕਰ ਦੇ ਧਾਰਨੀ ਵੀ ਹੋਈਏ। ਮੈਨੂੰ ਸਬਰ ਤੇ ਸ਼ੁਕਰ ਤੋਂ ਦ੍ਰਿਸ਼ਟਾਂਤ ਚੇਤੇ ਆ ਗਿਆ, ਇੱਕ ਸਰਮਦ ਨਾਮ ਦਾ ਮਹਾਂਪੁਰਸ਼ ਹੋਇਆ ਹੈ, ਔਰੰਗਜ਼ੇਬ ਦੇ ਮੌਕੇ ਆਪਾਂ ਇਹ ਤਾਂ ਸੁਣਦੇ ਹਾਂ ਵੀ ਬਾਬਾ ਮਤੀ ਦਾਸ, ਬਾਬਾ ਸਤੀ ਦਾਸ ਅਤੇ ਬਾਬੇ ਦਿਆਲ ਦਾਸ ਨੂੰ ਔਰੰਗਜ਼ੇਬ ਨੇ ਸ਼ਹੀਦ ਕੀਤਾ, ਪਰ ਗੁਰਮੁਖੋ ਕਿਤੇ ਇਤਿਹਾਸ ਦੇ ਪੰਨੇ ਵੇਖੀਏ, ਜਿੰਨੇ ਵੀ ਸੱਚੇ ਨੇ ਉਹਦਾ ਕਦੇ ਕਿਸੇ ਲਿਹਾਜ਼ ਨਹੀਂ ਦੇ ਕੀਤਾ। ਜਿਹੜਾ ਮੁਸਲਮਾਨ ਸਰਮਦ ਫਕੀਰ ਸੀ ਨਾ, ਔਰੰਗਜ਼ੇਬ ਨੇ ਜਾਮਾ ਮਸਜਿਦ ਦੀਆਂ ਪੌੜੀਆਂ 'ਚ ਲੰਮਿਆਂ ਪਾ ਕਰਕੇ ਇਸ ਮਹਾਂਪੁਰਸ਼ ਨੂੰ ਸ਼ਹੀਦ ਕੀਤਾ। ਅਤੇ ਪੜ੍ਹ ਕੇ ਹੈਰਾਨ ਹੋ ਜਾਂਦਾ ਮਨ, ਇਸ ਬਾਬੇ ਮਹਾਂਪੁਰਸ਼ ਨੇ ਆਪਣੀ ਉਂਗਲ ਨੂੰ ਖੂਨ ਨਾਲ ਲਬੇੜ ਕੇ ਅਤੇ ਜਾਮਾ ਮਸਜਿਦ ਦੀ ਕੰਧ ਦੇ ਉੱਪਰ ਲਿਖਿਆ, ਅੱਲਾ ਤਾਲਾ ਤੇਰਾ ਧੰਨਵਾਦ ਤੇਰਾ ਸ਼ੁਕਰਾਨਾ, ਸਿਰ ਦਾ ਭਾਰ ਸੀ ਇਹ ਵੀ ਲਹਿ ਗਿਆ। ਇਹ ਜੇ ਬ੍ਰਹਮ ਗਿਆਨੀਆਂ ਦੀ ਨਾਮ ਰਸੀਆਂ ਦੀ ਅਵਸਥਾ। ਉਹ ਸਰਮਾਦੀ ਕਥਾ ਵਿੱਚ ਇੱਕ ਥਾਂ 'ਤੇ ਜ਼ਿਕਰ ਆਇਆ ਵੀ ਰੋਮ ਸ਼ਹਿਰ ਦਾ ਵਜ਼ੀਰ ਹਿੰਦੁਸਤਾਨ ਵਿੱਚ ਆਇਆ ਵੀ ਮੈਂ ਸਬਰ ਅਤੇ ਸ਼ੁਕਰ ਦੇ ਬਾਰੇ ਜਾਣਕਾਰੀ ਲੈਣੀ ਵੀ ਚੀਜ਼ ਕੀ ਹੁੰਦੀ ਹੈ। ਬੜਿਆਂ ਆਲਮਾਵਾਂ ਪੜ੍ਹਿਆਂ ਲਿਖਿਆਂ ਕੋਲੋਂ ਪੁੱਛਿਆ ਪਰ ਸੰਤੁਸ਼ਟ ਨਾ ਹੋਇਆ ਮਨ। ਪਤਾ ਚੱਲਿਆ ਵੀ ਇੱਕ ਪੁੱਜੀ ਹੋਈ ਹਸਤੀ ਔਰੰਗਜ਼ੇਬ ਨੇ ਜੇਲ੍ਹ ਵਿੱਚ ਬੰਦ ਕੀਤੀ ਹੈ। ਅਗਰ ਤੁਸੀਂ ਸੰਪਰਕ ਕਰੋ ਹੋ ਸਕਦਾ ਤੁਹਾਡੇ ਵਿਚਾਰਾਂ ਦੀ ਸੰਤੁਸ਼ਟੀ ਹੋ ਜਾਏ। ਵਜ਼ੀਰ ਨੇ ਬਾਦਸ਼ਾਹ ਦੀ ਆਗਿਆ ਲੈ ਕਰਕੇ ਸਰਮਦ ਨਾਲ ਮੁਲਾਕਾਤ ਕੀਤੀ ਅਤੇ ਸਰਮਦ ਨੇ ਆਖਿਆ ਵੀ ਗੁਰਮੁਖਾ ਮੈਨੂੰ ਤਹਿਮਤ ਲਿਆ ਕੇ ਦਿਓ, ਮੈਂ ਵਪੜਦਾ, ਪਾਣੀ ਦਾ ਘੜਾ ਲਿਆ, ਮੈਂ ਇਸ਼ਨਾਨ ਕਰਾਂ। ਇਉਂ ਇਸ਼ਨਾਨ ਪਾਨ ਕਰਨ ਤੋਂ ਬਾਅਦ ਜਦੋਂ ਉਸ ਵਜ਼ੀਰ ਨੇ ਸਵਾਲ ਕੀਤਾ ਵੀ ਬਾਬਾ ਜੀ ਸਬਰ ਅਤੇ ਸ਼ੁਕਰ ਦਾ ਅਰਥ ਕੀ ਹੁੰਦਾ ਹੈ, ਉਹ ਕਹਿਣ ਲੱਗਾ ਵੀ ਦੋ ਕੁ ਮਿੰਟ ਅੱਖਾਂ ਬੰਦ ਕਰ। ਵੇਖਿਆ ਕਿ ਬਹੁਤ ਸਾਰੀਆਂ ਗੁਪਤ ਤਾਕਤਾਂ ਉਸ ਮਹਾਂਪੁਰਸ਼ ਨੂੰ ਬੇਨਤੀ ਕਰਦੀਆਂ ਨੇ ਵੀ ਸਾਨੂੰ ਆਗਿਆ ਦੇ, ਅਸੀਂ ਜ਼ਾਲਮ ਰਾਜ ਦਾ ਨਾਸ ਕਰ ਦਈਏ। ਪਰ ਪਰਮੇਸ਼ੁਰ ਦਾ ਪਿਆਰਾ ਕਹਿੰਦਾ ਨਾ ਭਾਈ, ਜਿਹੜੇ ਪ੍ਰਭੂ ਦੇ ਪਿਆਰ ਵਾਲੇ ਨੇ ਉਹ ਸਬਰ 'ਚ ਰਹਿੰਦੇ ਨੇ, ਭਾਵ ਤਾਕਤ ਨੂੰ ਪ੍ਰਾਪਤ ਕਰਕੇ ਆਪਣੇ ਆਪ ਨੂੰ ਕੰਟਰੋਲ 'ਚ ਰੱਖਣਾ। ਅਤੇ ਸਾਨੂੰ ਤਾਂ ਮਾੜੀ ਜਿਹੀ ਤਾਕਤ ਮਿਲੇ ਤਾਂ ਆਪਾਂ ਤਾਂ ਗੁਆਂਢੀਆਂ ਨੂੰ ਟਿਕਟ ਨਹੀਂ ਦਿੰਦੇ, ਅਤੇ ਸ਼ੁਕਰ ਉਹਦੇ ਵਿਹਦਿਆਂ ਵਿਹਦਿਆਂ ਜੇਲ੍ਹ ਦੀ ਰੋਟੀ ਆਈ ਜਿਹਦੇ 'ਚ ਬਹੁਤ ਸਾਰਾ ਲੂਣ ਹੈ ਅਤੇ ਦੋ ਟੁਕੜੇ ਲੈ। ਅਤੇ ਉਸ ਮਹਾਂਪੁਰਸ਼ ਨੇ ਉਸ ਰੋਟੀ ਨੂੰ ਚਬਾਉਂਦਿਆਂ ਆਖਿਆ ਵੀ ਮਿੱਤਰਾ, ਇਹਨੂੰ ਕਹਿੰਦੇ ਨੇ ਸ਼ੁਕਰ। ਭਾਵ ਜੋ ਕੁਝ ਵੀ ਮਿਲ ਜਾਏ ਕਹਿਣਾ ਵਾਹਿਗੁਰੂ ਤੇਰਾ ਧੰਨਵਾਦ ਹੈ। ਜਿਹੜੇ ਸਾਡੇ ਸਾਈ ਭਰਾ ਨੇ ਨਾ, ਉਹਨਾਂ ਦਾ ਇੱਕ ਨੇਮ ਹੈ ਕਿ ਜਦੋਂ ਵੀ ਰਾਤ ਨੂੰ ਸੌਣ ਲੱਗਾ ਉਹਨਾਂ ਕਹਿਣਾ ਵੀ ਹੇ ਖੁਦਾਵਦ ਕਰੀਮ, ਅੱਜ ਤੇਰੀ ਰਹਿਮਤ ਨਾਲ ਬੜਾ ਵਧੀਆ ਦਿਨ ਲੰਘਿਆ ਅਤੇ ਕਿਰਪਾ ਕਰੀ ਰਾਤ ਵੀ ਚੰਗੀ ਲੰਘ ਜਾਏ, ਅੱਜ ਤੂੰ ਸਾਨੂੰ ਆਹ ਖਾਣ ਨੂੰ ਦਿੱਤਾ ਹੈ। ਕਹਿਣ ਤੋਂ ਮੁਰਾਦ ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਗੁਰਮੁਖੋ ਜਿਹੜਾ ਸਾਡਾ ਫਰਜ਼ ਬਣਦਾ ਉਹਦੇ 'ਚ ਕੁਤਾਹੀ ਹੁੰਦੀ ਹੈ। ਆਪਾਂ ਪੜ੍ਹਦੇ ਹਾਂ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਅਰੋ ਕੰਚਨ ਦੇਹੀ ਲਿਵ ਲਾਵਹੁ ਤਿਸ ਰਾਮ ਸੁਨੇਹੀ। ਜਿਸ ਪਰਿਪੂਰਨ ਪਰਮਾਤਮਾ ਦੀ ਰਹਿਮਤ ਨਾਲ ਤੈਨੂੰ ਸੁੰਦਰ ਸਰੀਰ ਮਿਲਿਆ, ਤੇਰੇ ਵਾਸਤੇ ਰਹਿਣ ਲਈ ਸੁੰਦਰ ਮਕਾਨ ਮਿਲੇ ਨੇ, ਕਦੇ ਆਪਣੀ ਮਨ ਦੀ ਸੋਈ ਨੂੰ ਉਸ ਪਰਿਪੂਰਨ ਪਰਮਾਤਮਾ ਨਾਲ ਜੋੜਨ ਦਾ ਯਤਨ ਕਰ।
ਮਨ ਮੁਖਾਨੋ ਹਰ ਦੂਰ ਹੈ ਮੇਰੀ ਜਿੰਦੜੀਏ।
ਇਹ ਦੋ ਤਰ੍ਹਾਂ ਦੇ ਮਨੁੱਖਾਂ ਦੀ ਵੰਡ ਕੀਤੀ ਸਾਡੇ ਬਜ਼ੁਰਗ ਵਡੇਰਿਆਂ ਨੇ, ਇੱਕ ਮਨਮੁਖ ਦੂਜਾ ਗੁਰਮੁਖ। ਇਹ ਕਿਵੇਂ ਨਿਰਣਾ ਹੋਵੇ? ਮਨਮੁਖ ਤੋਂ ਭਾਵ ਇਹ ਹੈ ਵੀ ਗੁਰੂ ਦੀ ਗੱਲ ਨੂੰ ਮੰਨਣਾ ਨਹੀਂ, ਆਪਣੀ ਮਨਮਰਜ਼ੀ ਕਰਨੀ। ਮੇਰਾ ਮਨ ਆਹ ਕਹਿੰਦਾ ਹੈ, ਮੈਂ ਨਹੀਂ ਇਸ ਗੱਲ ਨੂੰ ਮੰਨਣਾ। ਅਤੇ ਗੁਰਮੁਖ ਦਾ ਭਾਵ ਆਉਂਦਾ ਵੀ ਕਈ ਵਿਚਾਰਾਂ ਦੇ ਨਾਲ ਅਸੀਂ ਸਹਿਮਤ ਨਹੀਂ ਵੀ, ਪਰ ਆਪਾਂ ਕਹਿੰਦੇ ਸਾਡੇ ਗੁਰੂ ਦਾ ਹੁਕਮ ਹੈ ਅਤੇ ਗੁਰੂ ਦਾ ਹੁਕਮ ਕਦੇ ਵੀ ਮਾੜਾ ਨਹੀਂ ਹੁੰਦਾ, ਇਸ ਕਰਕੇ ਆਪਾਂ ਨੂੰ ਭਲਾ ਮੰਨਣ ਵਿੱਚ ਹੀ ਫਾਇਦਾ ਹੈ। ਇਹਦੀਆਂ ਫਿਰ ਉਹਨਾਂ ਵਿਦਵਾਨ ਪੁਰਸ਼ਾਂ ਨੇ ਕਿਸਮਾਂ ਦੱਸੀਆਂ ਨੇ। ਮਨਮੁਖ ਦੀਆਂ ਤਿੰਨ ਕਿਸਮਾਂ ਨੇ, ਮਨਮੁਖ ਤਰ, ਮਨਮੁਖ ਤਮ ਅਤੇ ਮਨਮੁਖ। ਇੱਕ ਇਹ ਹੈ ਵੀ ਜਿਹੜੀ ਦੂਜੇ ਬੰਦੇ ਨੇ ਗੱਲ ਕਹੀ ਨਾ ਉਹਦੀ ਗੱਲ ਨੂੰ ਮੰਨਣਾ ਅਤੇ ਨਾ ਮਨਾਉਣ ਦੀ ਸਮਰੱਥਾ ਹੋਣੀ, ਉਹਨੂੰ ਕਹਿੰਦੇ ਨੇ ਮਨਮੁੱਖ। ਅਤੇ ਦੂਜਾ ਮਨਮੁੱਖ ਤਰ ਇਹ ਹੈ ਵੀ ਫਲਾਨਾ ਬੰਦਾ ਮੇਰੇ ਵੱਲ ਬੜਾ ਕੈੜਾ ਵੇਖਦਾ ਸੀ, ਕਿਤੇ ਬੰਦਾ ਬਣਾ ਕੇ ਛੱਡਾਂਗਾ, ਉਹ ਆਪਣੇ ਘਰ ਹੈ ਆਪਣੇ ਕੋਲ ਵੀ ਨਹੀਂ, ਲੇਕਿਨ ਮਨ ਕਰਕੇ ਉਹਦਾ ਬੁਰਾ ਸੋਚਣਾ, ਇਹਨੂੰ ਕਹਿੰਦੇ ਮਨਮੁੱਖ ਤਰ। ਮਨਮੁੱਖ ਤਰ ਤਮ ਤਾਂ ਭਾਵ ਅੱਗੇ ਤੇਜਾ ਦੱਸਿਆ ਵੀ ਭਾਵੇਂ ਸਾਡੇ ਨਾਲ ਕੋਈ ਚੰਗਾ ਵੀ ਵਰਤਦਾ ਨਾ, ਪਰ ਆਪਾਂ ਉਹਦੀ ਨਿੰਦਿਆ ਨਹੀਂ ਛੱਡਦੇ, ਆਪਾਂ ਉਹਦੀ ਵਿਰੋਧਤਾ ਨਹੀਂ ਛੱਡਦੇ। ਇਸ ਪ੍ਰਕਾਰ ਉਹ ਮਨੁੱਖ ਜਿਹੜੇ ਆਪਣੇ ਮਨ ਦੇ ਮਗਰ ਲੱਗੇ ਨੇ, ਉਹਨਾਂ ਨੂੰ ਪਰਿਪੂਰਨ ਪਰਮਾਤਮਾ ਦੂਰ ਪ੍ਰਤੀਤ ਹੁੰਦਾ ਹੈ, ਉਹਨਾਂ ਦੇ ਮਨ ਪਰਮਾਤਮਾ ਦੇ ਪ੍ਰਤੀ ਵਿਸ਼ਵਾਸ ਨਹੀਂ।
ਸਭ ਬਿਰਥੀ ਕਾਲ ਗਵਾਈਐ ਰਾਮ।
ਇਸ ਕਰਕੇ ਮਨ ਦੇ ਮਗਰ ਲੱਗ ਕੇ ਕੀਤਾ ਹੋਇਆ ਕੰਮ, ਕੀਤੀ ਹੋਈ ਘਟਨਾ ਗੁਰਮੁਖ ਇਵੇਂ ਚਲੀ ਗਈ। ਕਾਰਨ ਕੀ ਹੈ, ਇਵੇਂ ਕਿਉਂ ਜਾਂਦੀ ਹੈ? ਚਾਰ ਪੰਜ ਗੱਭਰੂਆਂ ਨੇ ਰਾਏ ਕਰ ਲਈ ਵੀ ਆਪਾਂ ਦਰਿਆ ਦੇ ਕੰਢੇ ਤੇ ਜਾ ਕੇ ਪਿਕਨਿਕ ਮਕਾਉਣੀ ਮਨਾਉਣੀ ਹੈ, ਜਿਹਨੂੰ ਆਮ ਲੋਕ ਕਹਿੰਦੇ ਨੇ ਖਾਣਾ ਪੀਣਾ। ਮਾਇਆ ਧਾਰੀਆਂ ਦੇ ਬੱਚੇ ਸਨ, ਦਰਿਆ ਦੇ ਕੰਢੇ ਤੇ ਘੁੰਮਣ ਫਿਰਨ ਸੈਰ ਕਰ ਲਈ ਗਏ ਵੀ ਆਪਾਂ ਉੱਥੇ ਖਾਣਾ ਪੀਣਾ। ਸਾਰਿਆਂ ਨੇ ਨਸ਼ਾ ਕੀਤਾ। ਜਿਹੜੇ ਬੇੜੀਆਂ ਵਾਲੇ ਮਲਾਹ ਨੇ ਉਹਨਾਂ ਦਾ ਤਰੀਕਾ ਹੈ ਵੀ ਉਹ ਰਾਤ ਨੂੰ ਆਪਣਾ ਬੇੜੀ ਨੂੰ ਬੰਨ ਜਾਂਦੇ ਕਿੱਲੇ ਨਾਲ, ਸ਼ਾਮ ਦੇ ਟਾਈਮ ਤੇ ਪਹੁੰਚੇ ਨਸ਼ੇ ਦਾ ਜ਼ੋਰ, ਤੇ ਕਹਿੰਦੇ ਭਾਈ ਲੇਟ ਨਾ ਹੋ ਜਾਈਏ, ਬੇੜੀ ਚ ਬਹੋ, ਮੈਂ ਚੱਪੂ ਮਾਰਦਾ। ਇੱਕ ਚੱਪੂ ਮਾਰਨ ਲੱਗ ਪਿਆ ਤੇ ਬਾਕੀ ਹੱਸਣ ਲੱਗ ਪਏ, ਤੇ ਸਾਰੀ ਰਾਤ ਚੱਪੂ ਮਾਰੀ ਗਏ। ਦਿਨ ਦਾ ਚੜਾਅ ਹੋਇਆ, ਥੋੜ੍ਹਾ ਜਿਹਾ ਨਸ਼ੇ ਦਾ ਪ੍ਰਭਾਵ ਘਟਿਆ ਅਤੇ ਉਹਨਾਂ 'ਚੋਂ ਇਹ ਕਹਿਣ ਲੱਗਾ ਬਸ ਕਰ ਜਾ ਬਸ ਕਰ ਜਾ, ਕਿਤੇ ਬੇੜੀ ਫਸਣਾ ਜਾਵੇ, ਆਪਾਂ ਤਾਂ ਚਲੇ ਗਏ। ਉਹ ਨਾਲ ਦੇ ਕਹਿਣ ਲੱਗੇ ਭਲਿਓ ਆਪਾਂ ਕਿਤੇ ਵੀ ਨਹੀਂ ਗਏ, ਆਪਾਂ ਉੱਥੇ ਹਾਂ ਜਿੱਥੋਂ ਤੁਰਨਾ ਸੀ, ਕਿਉਂਕਿ ਆਪਾਂ ਬੇੜੀ ਦਾ ਰੱਸਾ ਖੋਲ੍ਹਿਆ ਨਹੀਂ। ਇਹਦਾ ਅੰਤਰੀ ਭਾਵ ਇਹ ਹੈ ਪਿਆਰਿਓ, ਆਪਾਂ ਕਰਮ ਤਾਂ ਚੰਗੇ ਕਰਦੇ ਹਾਂ, ਲੇਕਿਨ ਜਿਹੜੀਆਂ ਗੱਲਾਂ ਤੋਂ ਗੁਰੂ ਪਾਤਸ਼ਾਹ ਨੇ ਸਾਨੂੰ ਵਰਜਿਆ ਅਤੇ ਹੋੜਿਆ ਸੀ, ਉਹ ਆਪਾਂ ਰੱਸਾ ਨਹੀਂ ਜੇ ਖੋਲ੍ਹਿਆ। ਵੀ ਅੱਜ ਬਜ਼ੁਰਗਾਂ ਦਾ ਸਰਾਧ ਕਰਨਾ ਹੈ, ਅੱਜ ਅਸੀਂ ਜੋਤ ਜਗਾਉਣੀ ਹੈ, ਅਤੇ ਜੇ ਕਿਤੇ ਜਠੇਰਿਆਂ ਨੂੰ ਦੁੱਧ ਨਾ ਪਾ ਕੇ ਆਏ ਤਾਂ ਪਤਾ ਨਹੀਂ ਉਹਨੂੰ ਖੁਸ਼ਕੀ ਨਾ ਹੋ ਜਾਏ। ਇਹਨਾਂ ਗੱਲਾਂ ਤੋਂ ਸਾਨੂੰ ਬਾਪੂ ਨੇ ਹੋੜਿਆ ਸੀ। ਆਪਾਂ ਪੜ੍ਹਦੇ ਹਾਂ ਜਾਗਤ ਜੋਤ ਜਪੇ ਨਿਸ ਬਾਸਰ ਏਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸੱਜੇ ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੇ। ਬਾਹਰ ਮੜੀਆਂ 'ਚ ਤਾਂ ਨਹੀਂ ਗਿਆ, ਪਰ ਆਪਣੇ ਘਰ ਦੀ ਕੰਧ ਨੂੰ ਖੋਜ ਕੇ ਅਤੇ ਦੁਆਖਾ ਬਣਾ ਲਿਆ ਦੁਆਖਾ। ਇਹ ਰੱਸੇ ਨੂੰ ਖੋਲ੍ਹਣਾ ਹੈ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਉਹ ਮਨੁੱਖ ਜਿਹੜੇ ਮਨ ਦੇ ਮਗਰ ਲੱਗੇ ਨੇ, ਉਹਨਾਂ ਬੜੀ ਘਾਲਣਾ ਤਾਂ ਘਾਲੀ ਪਰ ਗਈ ਇਵੇਂ ਫਜ਼ੂਲ।
ਗੁਰਮੁਖ ਧਿਆਇਆ ਮੇਰੀ ਜਿੰਦੜੀਏ।
ਇਸ ਕਰਕੇ ਗੁਰਮੁਖਾ ਇਉਂ ਕਰ, ਉਹ ਮਨਮੁਖਾਂ ਦਾ ਰਸਤਾ ਛੱਡ ਕੇ ਤੇ ਗੁਰਮੁਖ ਬਣਨਾ ਕਰ। ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ। ਤੂੰ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਕੁਝ ਭਲੇ ਲੋਕ ਨੇ ਜਿਨ੍ਹਾਂ ਨੇ ਦਾਸਾ ਭਾਵ ਧਾਰ ਕੇ ਗੁਰੂ ਦੇ ਸਨਮੁਖ ਹੋ ਕਰਕੇ ਪ੍ਰਮਾਤਮਾ ਨੂੰ ਚੇਤੇ ਕੀਤਾ। ਜਿਵੇਂ ਮਨਮੁੱਖ ਦੀਆਂ ਤਿੰਨ ਕਿਸਮਾਂ ਨੇ, ਇਸੇ ਤਰ੍ਹਾਂ ਉਹਨਾਂ ਵਿਦਵਾਨ ਪੁਰਸ਼ਾਂ ਨੇ ਗੁਰਮੁਖ ਦੀਆਂ ਵੀ ਤਿੰਨ ਕੈਟਾਗਰੀਆਂ ਕੀਤੀਆਂ ਨੇ। ਇਹ ਗੁਰਮੁਖ ਉਹ ਹੈ, ਆਓ ਜੀ ਜੀ ਆਇਆਂ ਨੂੰ, ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੋ ਮੇਰੇ ਉਸਤਾਦ ਸਨ, ਉਹਨਾਂ ਨੇ ਸਾਨੂੰ ਕਹਿਣਾ ਵੀ ਸੰਗੋ ਕੋਈ ਵੀ ਆ ਜਾਏ ਉਹਨੂੰ ਆਓ ਜੀ ਜੀ ਆਇਆਂ ਕਹਿਣ ਵਿੱਚ ਕੋਈ ਵੀ ਹੱਦ ਨਹੀਂ, ਅਗਲੇ ਦੇ ਮਨ ਨੂੰ ਠੰਡ ਪੈ ਜਾਏਗੀ। ਪਹਿਲਾਂ ਗੁਰਮੁਖ ਦੀ ਨਿਸ਼ਾਨੀ ਆਓ ਜੀ ਜੀ ਆਇਆਂ ਨੂੰ ਕਹਿਣਾ, ਦੂਸਰਾ अपने मन में सोचना भी फलाना बड़ा नेक आदमी है, हो सकता भी उसकी मदद की जाए, बड़ा भला पुरुष है, पर उसकी मदद करनी चाहिए है। ये बंदे दे मन भी तां आया भी उसकी सोच गुरमुखा वाली है, काल खाए कि छत्थों दे नान कराओ पछाणे से, ते जा गुरमुख तर ने किसी बंदे ने उन्हां नाल बुरा किया, पर फिर भी मन में विचार करते भी जो उन्हें माड़ा किया तो मैं तो माड़ा नहीं ना करना। इनू कहिंदे ने गुरमुख तर, भाव किसी बंदे ने बुरा भी सोचा तो बुरे बारे भी भला सुटना, उन्हों कहिंदे ने गुरमुख तर। इस करके मेरे पातशाह कहिंदे जन नानक गुरमुख त्याया मेरी जिंदड़िए, जिन्हां ने नमाणा बन करके गुरु के सिद्धांत नूं सिर मत्थे ते मनदिया उस परिपूर्ण परमात्मा नूं चेते कीता।
हर हाजर नदरी आईऐ राम,
नाल ही पातशाह कहिंदे भी कारण की है, उन्हां गुरमुखां ने चेते क्यों कीता। गुरमुख आपां गुरु की बाणी च पढ़दे आ, नेड़े दिसे मात लोग तो सुझे दूर, कई वह मनुख ने जिन्हों परमात्मा लागे दिसदा ही नहीं, एक ओ ने जेड़े अठे पैर वो भय विच ने, तो मेरे पातशाह कहिंदे भाई गुरमुख ने ना उन्हां नूं परिपूर्ण परमात्मा हाजर नज दिसदा है। जिवें आपां जाप साहब पढ़ते हैं, जत्र तत्र दिसा विसा होए फैलू अनुराग,
से भगत से सेवक मेरी जिंदुड़िए।
भगत तो भाव है भी जिन्हां दे अंदर भय वाली गति बनी रहे, जिन्होंने आपां पंजाबी च कहते मित्रा रब का खौफ कर को रब तू डर, वो मनुख जेड़े परमात्मा दे भय विच ने उन्हां नूं कहिंदे ने भगत, ते कुछ ओ ने जेड़े बिना किसी भावना इच्छा तो केवल ते केवल सेवा ही तत्पर रहिंदे हन। असीं इतिहास विच पढ़ते हाँ ये गुरु का लाल तमतान साहब की कथा है कि वह अठे पैर गुरु दियां संगतां वास्ते गुरु प्यारू पानी का प्रबंध करता, पानी के घड़े भर के लियाने, पानी का छिड़का करना, ते दीन दुनिया के मालक धन गुरु तेग बहादुर पातशाह दे ते इन्ने प्रसन्न होए, उन्हूं भाई मीए का खिताब दिता, उन्हूं नगारा दिता, एक उन्हूं एक बैल दिता और उन्हूं सरोपा दे के सन्मानित किया, गुरमुखा तू गुरु की संगतां की सेवा करके ते उन्हां दी खुशी नूं प्राप्त कर लिया। आपां तां सेवा करदे आं गिण मिण के भी सानू फलाने बाबिआं ने आख्या भी 13 दिन जोड़े खाने, 5 जोड़े झाड़ के आओ, 3 दिन 5 जोड़े झाड़ के आओ, ये नहीं बात कहण तो पाप ही गिणतियां मिणतियां तो परां हो करके नमाणे हो करके सेवा करनी, जिहड़ी मैनू पासे करके नमाणे हो करके भय दे सहत सेवा करदे ने मेरे पातशाह कहिंदे वो असली सेवादार ने, वो असली भगत जानना करो।
जो प्रभ मेरे मन पाणे राम,
तो जेड़े भाई मेरे परिपूर्ण परमात्मा नूं चंगे लगे, जेड़ा गुरमुख चंगा लगा ना भावें माड़ा है ओहो ही पूजण दे योग हो गया। मैं कसादी जी उदाहरण देना हुंदा, आपां कि तख्त पटना साहब जाइए, उत्थे धन गुरु तेग बहादुर पातशाह महाराज दे पावन पौगे सुभायमान ने, कलगीधर पातशाह महाराज दियां निक्कियां निक्कियां प्यारियां प्यारियां खड़ावां ने। बड़ी सादी जी गल जे, आपां जिन्ने भी माई पाए किसी धर्म स्थान चा जाने ते आपां कहिंदे गुरमुखो जोड़े बाहर ला के आओ, जे साड़ी किसी धी भैन बच्ची ने छोटा जिहा बच्चा चुकया है उस बच्चे दे पैर भी जुती ते आपां कहिंदे धीए राणीए इहनूं जुती नूं जमा करा दे, पर उस तखत ते 2 जोड़े सुभायमान ने, क्यों मेरे धन गुरु तेग बहादुर पातशाह ते कलगीधर पातशाह के चरणों की शोह प्राप्त गुरमुख पूजन के योग हो गए। उन्होंने करामात आ गई। कई बार पढ़ीदा तो मन हैरान हो जाता है। लाहौर के इलाके च एक पिंड मद्दर, उसे कदारा नाम का गुरसिख रहिंदा, उहदे गले च हजीरां सन, पाक बगनी बो आउणी, उहदे कर्म जागे ते दीन दुनिया के माल गुरु पंचम पातशाह महाराज उस नगर च गए ने मद्दर पिंड च। उस बेचारे ने खेस की बुकण मारी, थोड़ा जा पिछे होके बैठा ते कलगीधर पातशाह ने आवाज मार के आख्या, भाई कदारिया तेरे पिंड आया ते पिछे पिछे होके बैठा, गुरु दिलां दियां जानदा है। भाई कदारे ने भरे मन आख्या, पातशाह पिछे तो नहीं, मेरा मन तो तुहाडे बिल्कुल चरणा च हाजर है, पर पातशाह की करा, मेरे गले च हजीरां ने, पाक बगदी है, बदबू आउंदी है, मैं सोभदा नहीं। ते मेरे पातशाह कहण लगे, भाई कदारे ये भी को वड्डा काम है, ला जोड़ा अपनी धौण ते हुणे ठीक हो जाएगा। मेरे गुरु की जुत्ती विच भी ताकत, गुरमुख ओ जोड़ा अज भी है, धन गुरु पंचम पातशाह के चरणों का जोड़ा गले ते लाउण नाल बंदे दी हजीरां दूर हो गई। जुत्ती विच भी करामात आ गई, जुत्ती विच भी। इस करके मेरे पातशाह कहते हैं, भाई ओह भगत ने, ओह सेवक ने जेड़े तेरे मन नूं भाग है। आ मुक्तसर साहब जाने रकाब पई है गुरु पातशाह के चरणों की छोह, रकाब असी रकाब नूं मत्था टेकते हैं, क्योंकि रकाब नूं गुरु के चरण छोए हैं। तो इस प्रकार मेरे वाहगुरु ओह असली सेवादार ने, ओह ही भगत ने जेड़े तेरे मन नूं भाग है, जेड़े तेनू चंगे लगे।
से हर दरगह पहनाया मेरी जिंदुड़िए,
ओ गुरु के लाल परमेश्वर दे प्यारे हरी दी दरगाह विच मान सन्मान पाउणगे। जेड़ा हर लफ्ज बार बार गुरु की बाणी चाहुंदा ना, इहदा भाव है कि गुरमुखा दुनिया की कोई जगह नहीं जिथे वाहगुरु ना होवे, इहो जी कोई जगह नहीं जिथे वो ना आवे। असी बाबा दयानंद की हिस्ट्री पढ़ते हैं, साढ़े हिंदुस्तान के आर्या समाजी हुए ने, वो किवें पास होए, उन्होंने गुरदेव ने उन्होंने दसिया, भाई प्यारिया हर थां ते परमात्मा हाजर नाजर, रोजाना पढ़ाउणा। एक दिन परख वास्ते कहण लगे, प्यारियो आ कबूतर लै जाओ, यदि कोई दवाई बनानी है तो जिथे कोई ना वेखे इन मार के लाओ, यह भी एक टूणा करना है, एक समझाने का तरीका सी। कोई सज्जे हो गया, कोई कमरे च वड़ गया, लेकिन स्वामी दयानंद खलो गया। गुरुदेव कहन लगे, भाई की गल तेनू? स्वामी दयानंद जी कहन लगे, भी तुहाडा सवाल बड़ा औखा है। एक पासे तुसां सानू अरुज पढ़ाउंदे भी हर थां ते परमात्मा है, ते दूजी थां ते हुक्म कीता भी जिथे कोई ना वेखे उथे जीव नूं मारना, ते महाराज भावें कोई ना वेखे पर परमात्मा तां वेखदा है ना। गुरदेव ने मत्था चुम लिया, गले नाल ला के आख्या, प्यारिया तू समझिया, बाकियां ने केवल ते केवल पढ़ के ही अखर काले कर छड़े हन। सो इस प्रकार ओ परमेश्वर दे प्यारे वाहगुरु दे दर विच प्रवान चढ़दे ने, ਉਹਨਾਂ ਨੂੰ ਪਰਿਪੂਰਨ ਪਰਮਾਤਮਾ ਆਪਣੇ ਨਾਲ ਅਪੇਧ ਕਰ ਲੈਂਦਾ ਹੈ।
ਐਹਨ ਇਸ ਸਾਚ ਸਮਾਣੇ ਰਾਮ,
ਇਹਦਾ ਭਾਵ ਹੁੰਦਾ ਦਿਨ, ਨਿਸ ਦਾ ਅਰਥ ਹੈ ਰਾਤ, ਸਮਾਣੇ ਤੋਂ ਭਾਵ ਇੱਕ ਮਿਕ ਹੋਣਾ ਟੂ ਅਮਰਜ। ਉਹਨਾਂ ਗੁਰਮੁਖਾਂ ਨੇ ਪਰਿਪੂਰਨ ਪਰਮਾਤਮਾ ਦੀ ਇੰਨੀ ਪਿਆਰ ਨਾਲ ਬੰਦਗੀ ਕੀਤੀ, ਉਹ ਸੱਚ ਦੀ ਆਰਾਧਨਾ ਕਰਦੇ ਹੋਏ ਸੱਚ ਰੂਪ ਹੋ ਗਏ। परिपूर्ण परमात्मा की आराधना कर दे जेड़ा हर थां ते व्यापक है, जेड़ा सदीवी तौर ते रहण वाला है, ਉਹਦੇ ਨਾਲ ਇੱਕ ਮਿਕ ਹੋ ਗਏ, ਅਭੇਦ ਹੋ ਗਏ।
ਤਿਨ ਕੈ ਸੰਗ ਮਲ ਉਤਰੈ ਮੇਰੀ ਜਿੰਦੜੀਏ।
ਇਹੋ ਜਿਹੇ ਗੁਰਮੁਖ ਜਾਨ ਜਿਨ੍ਹਾਂ ਦੀ ਇਹ ਅਵਸਥਾ ਬਣੀ ਹੈ, ਉਹਨਾਂ ਦੀ ਸੰਗਤ ਕਰਕੇ ਬੰਦੇ ਦੇ ਮਨ ਦੀ ਮੈਲ ਲੈ ਜਾਂਦੀ। ਸਤਵੇਂ ਪਾਤਸ਼ਾਹ ਦੇ ਸਮੇਂ ਦੀ ਗੱਲ ਧਿਆਨ ਦਿਆ ਜੇ, ਇੱਕ ਝੰਡੇ ਨਾਮ ਦਾ ਸਿੱਖ ਹੈ ਅਤੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਝੰਡਿਆ, ਆਪਾਂ ਨੂੰ ਥੋੜ੍ਹੀ ਜਿਹੀ ਬਾਲਣ ਦੀ ਲੋੜ ਵੱਧ ਪੈ ਗਈ ਅਤੇ ਸਿੱਖਾਂ ਨੂੰ ਜਾ ਕੇ ਕਹੋ ਵੀ ਬਾਲਣ ਦਾ ਪ੍ਰਬੰਧ ਕਰਨ, ਵੱਢਣ। ਸੱਤ ਵਚਨ ਉਹਨੇ ਸੰਦ ਲਿਆ, ਦੋ ਤਿੰਨ ਲੱਕੜਾਂ ਕੱਟੀ ਗਿਆ ਅਤੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਝੰਡਾ ਨਹੀਂ ਕਦੇ ਆਇਆ, ਕੀ ਗੱਲ ਹੈ? ਇੱਕ ਸਿੱਖ ਨੇ ਆਖਿਆ, ਪਾਤਸ਼ਾਹ ਪਤਾ ਨਹੀਂ ਕੋਈ ਖਾਸ ਪ੍ਰੋਗਰਾਮ ਹੈ, ਇਸ ਵਾਸਤੇ ਉਹਨੇ ਦਰਖਤਾਂ ਨੂੰ ਵਾਢੀ ਪਾ ਦਿੱਤੀ। ਮੇਰੇ ਪਾਤਸ਼ਾਹ ਹੱਸ ਪਏ, ਕਹਿੰਦੇ ਬੁਲਾ ਕੇ ਲਿਆਓ ਭਾਈ ਝੰਡਿਆ, ਇੰਨੇ ਜੰਗਲ ਨੂੰ ਵੱਢਣ ਦਾ ਕਾਰਨ, ਨਾਲੇ ਤਿੰਨ ਚਾਰ ਦਿਨ ਹੋ ਗਏ ਤੂੰ ਆਇਆ ਨਹੀਂ। ਕਹਿਣ ਲੱਗਾ, ਪਾਤਸ਼ਾਹ ਤੁਸੀਂ ਕਿਹਾ ਸੀ ਵੀ ਕਿਸੇ ਸਿੱਖ ਨੂੰ ਹੁਕਮ ਕਰੋ ਵੀ ਲੱਕੜਾਂ ਵੱਢਣ, ਅਤੇ ਮੈਂ ਮਨ ਵਿੱਚ ਸੋਚਿਆ ਵੀ ਇਹਦੇ ਤੋਂ ਵੱਡਾ ਤਾਂ ਲਾਭ ਕੋਈ ਨਹੀਂ, ਕਿਤੇ ਮੈਂ ਵੀ ਸਿੱਖ ਬਣ ਜਾਂ। ਆਹ ਭਾਮ ਕਰਕੇ ਜਥੇਦਾਰ ਬਣਨਾ ਚਾਹੁੰਦੇ ਫਲਾਨਿਆਂ, ਤੂੰ ਕੰਮ ਕਰ ਮੈਂ ਤੁਹਾਡਾ ਕੰਟਰੋਲ ਕਰਦਾ, ਆਪ ਕਰਕੇ ਰਾਜੀ ਨਹੀਂ। ਲੇਕਿਨ ਇਸ ਪੰਕਤੀ ਦਾ ਭਾਵ ਹੈ ਵੀ ਗੁਰਮੁਖਾ ਕਿਤੇ ਸੇਵਾਦਾਰ ਬਣ, ਕਿਤੇ ਨਿਮਾਣਾ ਬਣ। ਇਹੋ ਜਿਹੀ ਉੱਚੀ ਅਵਸਥਾ ਵਾਲੇ ਗੁਰੂ ਕੇ ਲਾਲ ਜੇ ਕਿਤੇ ਮਿਲ ਜਾਣ ਅਤੇ ਉਹਨਾਂ ਦੀ ਸੰਗਤ ਕਰਕੇ ਮਨੁੱਖ ਦੇ ਮਨ ਦੀ ਮੈਲ ਲਹਿ ਸਕਦੀ ਹੈ, ਉਤਰ ਸਕਦੀ ਹੈ।
ਰੰਗ ਰਾਤੇ ਨਦਰ ਨਿਸ਼ਾਨੇ ਰਾਮ।
ਜਿਹੜੇ ਭਾਈ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਗਏ ਨੇ, ਨਿਸ਼ਾਨ ਦਾ ਭਾਵ ਟੋਂਬੂ ਚੁੰਨ, ਜਿਵੇਂ ਰੁਪਈਏ 'ਤੇ ਮੋਹਰ ਲੱਗ ਜਾਏ ਅਤੇ ਰੁਪਈਆ ਬਣ ਗਿਆ, ਕਿਤੇ ਪੌਣ ਬਣ ਗਿਆ, ਕਿਤੇ ਯੂਰੋ ਬਣ ਗਿਆ। ਇਸ ਪ੍ਰਕਾਰ ਗੁਰਮੁਖੋ ਆਪ ਆਪ ਤਾਂ ਕੌਰੇ ਕਾਗਜ਼ ਵਰਗੇ, ਪਰ ਜਿਨ੍ਹਾਂ ਪ੍ਰਭੂ ਦੇ ਪਿਆਰਿਆਂ ਦੇ ਉੱਪਰ ਪਰਮਾਤਮਾ ਦੀ ਰਹਿਮਤ ਦਾ ਚਿੰਨ ਲੱਗਿਆ, ਉਹ ਬਕੀਮਤੀ ਹੀਰੇ ਬਣ ਜਾਣਗੇ, ਉਹ ਬਕੀਮਤੀ ਪੌਣ ਬਣ ਜਾਣਗੇ। ਨਿਸ਼ਾਨੇ ਤੋਂ ਭਾਵ ਪ੍ਰਗਟ ਚਿੰਨ, ਉਹ ਗੁਰਮੁਖ ਪਿਆਰੇ ਜਿਹੜੇ ਪਰਮਾਤਮਾ ਦੇ ਨਾਮ ਨਾਲ ਜੁੜੇ ਨੇ, ਉਹਨਾਂ ਦੀ ਸੰਗਤ ਕਰਨ ਕਰਕੇ ਜਿਨ੍ਹਾਂ ਦਾ ਮਨ ਲੰਘਿਆ ਤੇ ਗੁਰਮੁਖਾ ਤੇਰੀ ਬਾਤ ਬਣ ਜਾਏਗੀ।
ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ।
ਹੇ ਪਰਿਪੂਰਨ ਪਰਮਾਤਮਾ, ਮੇਰੀ ਤੇਰੀ ਅੱਗੇ ਇੱਕ ਬੇਨਤੀ ਹੈ, ਅਰਦਾਸ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਬੰਦਨਾ ਹਰ ਬੰਦਨਾ, ਗੁਰੂ ਪੰਚਮ ਪਾਤਸ਼ਾਹ ਕਹਿੰਦੇ ਪਿਆਰਿਆ ਤੂੰ ਬੰਦਨਾ ਤਾਂ ਕਰਦਾ, ਕਿਤੇ ਜੰਡ ਨੂੰ ਕਰੀ ਜਾਂਦਾ, ਕਿਤੇ ਪਿੱਪਲ ਦੇ ਬੂਟੇ ਨੂੰ ਮੱਥਾ ਟੇਕੀ ਜਾਂਦਾ, ਕਿਤੇ ਸੱਪਾਂ ਦੀ ਪੂਜਾ ਕਰੀ ਜਾਂਦਾ ਅਤੇ ਕਿਤੇ ਚੂਹਿਆਂ ਨੂੰ ਲੱਡੂ ਪਾਈ ਜਾਂਦਾ ਪਿਆਰਿਆ, ਕਿਤੇ ਹਰੀ ਨੂੰ ਬੰਦਨਾ ਵੀ ਕਰ ਛੱਡਿਆ ਕਰ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਬੰਦਨਾ ਕਰਨ ਦਾ ਤਕਨੀਕ ਜਿਹੜੀ ਗੋਪਾਲ ਪਰਮਾਤਮਾ ਦੀ ਵਡਿਆਈ ਕਰਨੀ ਹੈ। ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ। ਹੇ ਭਾਈ, ਮੇਰੀ ਉਸ ਪਰਿਪੂਰਨ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਹੈ, ਤਰਲਾ ਹਾੜਾ ਹੈ।
ਮਿਲ ਸਾਧੂ ਸੰਗ ਅਗਾਣੇ ਰਾਮ।
ਕਹਿੰਦੇ ਨੇ ਪਰਮੇਸ਼ਰ ਦੇ ਪਿਆਰਿਆਂ ਨੂੰ ਮਿਲ, ਫੇਰ ਤੈਨੂੰ ਸੰਤੋਖ ਆ ਜਾਏਗਾ। ਅਗਾਣੇ ਤੋਂ ਭਾਵ ਰੱਜ ਜਾਣਾ, ਉਹ ਮੁੜ ਕੇ ਭਟਕਦੇ ਨਹੀਂ। ਸਿਕੰਦਰ ਬਾਦਸ਼ਾਹ ਇੱਕ ਮਹਾਂਪੁਰਸ਼ ਡਾਇਓਨੀਜ਼ ਕੋਲ ਗਿਆ ਅਤੇ ਕਹਿੰਦਾ, ਬਾਬੇ ਅਰਦਾਸ ਬੇਨਤੀ ਕਰੋ ਮੈਂ ਫਲਾਣਾ ਮੁਲਕ ਜਿੱਤ ਜਾਂ। ਉਹ ਸੰਤ ਕਹਿਣ ਲੱਗੇ, ਫਿਰ ਕੀ ਹੋਵੇ? ਕਹਿੰਦਾ, ਜੀ ਦੂਜੇ ਤੋਂ ਬਾਅਦ ਮੈਂ ਤੀਜਾ ਜਿੱਤ ਲਾਂ। ਅਤੇ ਸੰਤ ਕਹਿਣ ਲੱਗੇ, ਫਿਰ ਕਰਿਆ? ਕਹਿੰਦਾ, ਜੀ ਮੈਂ ਟੇਕੇ ਬਹਿ ਜਾਂਗਾ। ਇਹ ਕਹਿੰਦੇ, ਗੁਰਮੁਖ ਅਸੀਂ ਤੇਰੇ ਨਾਲ ਚੰਗੇ ਹਾਂ, ਜਿਹੜੇ ਪਹਿਲਾਂ ਟੇਕੇ ਬੈਠੇ ਆ, ਜਿਹੜੀ ਰਾਹੋ ਹੈ ਨਾ ਗੁਰੂ ਕੀ ਬਾਣੀ ਥਾਂ ਥਾਂ 'ਤੇ ਵਰਤੀ, ਉਹ ਸਾਨੂੰ ਇਸ ਗੱਲ ਦਾ ਸੰਕੇਤ ਦਿੰਦੀ, ਗੁਰੂ ਕੇ ਸਿੱਖਾ ਕਿਤੇ ਟਿੱਕ ਕੇ ਬਹਿ ਜਾ, ਥਾਂ ਥਾਂ 'ਤੇ ਭੜਕਣਾ। ਤੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ, ਨਾਨਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ। ਮਿਲ ਸਾਧੂ ਸੰਗ ਅਗਾਣੇ ਰਾਮ। ਸਾਡਾ ਸੁਝਾਅ ਹੈ ਤੈਨੂੰ, ਸਾਡੀ ਬੇਨਤੀ ਹੈ, ਉਹ ਗੁਰਮੁਖ ਜਾਨ जेड़े रजे हुए ने जिन्हां दे मन नूं संतोख है उन्हां दी संगत कर ता कि तेरे मन भी संतोख आ जाए।
हे रसना जप गोबिंदो मेरी जिंदड़िए।
गुरमुख जिहड़ा उत्तम बगता ना उत्तम बगता वह दूजिया कहण की बजाय अपना बहाना बना के दूजिया कहिंदा गुस्सा ना कर ले कोई। सतगुरु पातशाह उत्तम बगते ने उत्तम बगते होने के नाते कहिंदे हे रसना जाप गोबिंदो हे मिर्गी जबाने जेड़ा परिपूर्ण परमात्मा वेदा के द्वारे जाने जाता है तुम उस परमात्मा के नाम नू जपना कर। जपन तो भाव हुंदा जबान तो बोलना। आ भाम करके गुड़का के रखिया तो सिर मारी जाने नहीं पाए। जप दा अर्थ ना अपनी जबान नू हिला करके बोलना। इस प्रकार हे मिर्गी जबाने खाण नूं तूं बड़ी तेजी वरनी है पर परमात्मा की वड्याई दे मौके भी थोड़ी जी खिचड़ करिया कर बोलिया कर। होवेगा कि
जप हर हर त्रिशना जाए राम।
इस पंक्ति मेरे पातशाह कहिंदे गुरमुखा जदों जपदा रहो ना ते तेरियां लालसावां मुक जाणगियां तेरे अंदर त्रिशना नहीं रहेगी। पर नाल गुरु ग्रंथ सच्चे पातशाह कहिंदे प्यारियो गल कहण मात्र नहीं तृष्णा बिरले ही की बुझी हे कोट जोरे लाख करोरे मन ना होरे परे परे ही को लुझी हे। कोई बिरला मनुख होवेगा जिहदी तृष्णा मिटी होवे ते मेरे पातशाह कहिंदे परे तो परे मैं होर मिल जा होर मिल जा इस प्रकार संतोख ही नहीं आउंदा। हे मेरीए जवाने तुस परिपूर्ण परमात्मा की वड्याई बोल के करिया कर ता कि तेरे अंदर संतोख आ जाए तेरे अंदर पदार्थां दी पगड़ दी निवृत्ति हो जाए।
जिस दया करे मेरा पार ब्रह्म मेरी जिंदुड़िए।
तनु को रामदास पातशाह कहिंदे प्यारिया वेखी किते अपनी मेहनत का माण ना कर बैठी। मैं यहो जो गुरमुख प्यारे वेखे ने जेड़े बिना पुछण तो कहणगे ज्ञानी जी बड़ी महाराज की कृपा है हर महीने हाजरी भरजी दी है भी तेनू पुछया किने भला भाव हाजरी भरी पर मैं नहीं मरी जे भरदा तो गुरमुखा बड़ी मेहरबानी। तो मेरे पातशाह कहिंदे ने भाई मेहनत नाल बात नहीं बननी दोवें हाथ जोड़ के ते पला करिया कर जिस दया करे मेरा पार ब्रह्म भाई पारा वार तो रहत अनंत शक्तियां दा बालक वैगुरु जिदे ते अपनी दया करे मेर करे।
इस मन नाम वसाए राम
कहिंदे उन्हां गुरमुख प्यारां दे मन विच नाम वस जाएगा। नाम वसण तो भाव वह जो कुछ कहणगे उहनूं करनगे। बड़ी सुंदर दृष्टांत कलगीधर पातशाह दे समें दा सिखां ने आख्या पातशाह वाणी बड़ी पढ़ी दी पर रस जा नहीं आता रस जा। उत्थे इतिहासकारा लिखा भी पातशाह ने कहा भी गुरमुखो पांच पतासे लियाओ निके निके पांच निके निके पत्थर दे गीटे लियाओ समझाउण वास्ते। भाई दया सिंह एक बाटे दे विच पतासे पा दे एक बाटे च निके निके गीटे पा दे ते रागी संघा ने शब्द पढ़ना आप शब्द सुन लीए। उन्हें प्यारे ने शब्द पढ़िया तो कहिंदे दया सिंह वे की बनिया भाई बेनती की पातशाह पतासे खुर गए ने ते जेड़े वो पत्थर दे गीड़े ने त्यों दे त्यों ये साड़ी वस्ता है। असीं गुरमुखो बाणी तां पढ़ी पर रह पत्थर दे पत्थर दया पूरा जिनी भी नहीं आई। असीं बाणी दे मुताबक अपने आप नूं मोल्ड ही नहीं कीता भी गुरबाणी कहती की है। तो मेरे पातशाह कहिंदे ने भाई जी दे ते ओ परिपूर्ण परमात्मा रहमत करदा है ये वैगुरु का नाम उन्हां गुरमुख प्यारियां दे हिरदे दे अंदर वस जांदा है। वसण तो भाव उन्हां दी कहणी ते कथनी एक हो जांदी है।
जिस भेटे पूरा सतगुरु मेरी जिंदुड़िए।
सतगुरु पातशाह जिन्हां गुरमुख प्यारियां ते रहमत करन अपने नाल जोड़ लैण।
सो हर धन निध पाए राम।
ओ भाई सारे खजानियां दा मालक जो परमात्मा दा नाम है इनू प्राप्त कर लैंदा है।
वड भागी संगत मिले मेरी जिंदुड़िए।
भाई ओ वड्डे भागां वाले ने जिन्हां नूं परमेश्वर दे प्यारियां दी संगत मिल गई।
नानक हर गुण गाए राम।
और उस संगत दी बदौलत संगत विच जान करके उन्हां दी जबान तों भी परमात्मा दे गुणां दा गायन होया। वह भी अपनी जबान करके वाहिगुरू दी वड़ियाई कर लगे।
अनथ अनंतर राव रहिया मेरी जिंदुड़ी।
ओ भाई वाहिगुरू अंदर ते बाहर लगातार बराबर व्यापक है।
पार ब्रह्म प्रभ दाता राम।
पारा वार तो रहत हर थां ते व्यापक सारिया नूं दाता देण वाला।
ताका अंत न पाईऐ मेरी जिंदुड़ी।
जे को दुनिया दा मनुख दा अंत पाउणा चाहे ते पार ही सकदा, पर ना पढ़दे अंत न जाप पारावार। जेड़ा पारावार तो रहत परमात्मा उदा को अंत पा ही नहीं सकिया। तू जोगी अंदर जोगिया, तू भोगी अंदर भोगिया, तेरा अंत न पाया सुरग माश पयाल जियो।
पूरन पुरख विधाता राम।
एक भाईओ मुकम्मल है नरकां चो रखिया करन वाला है, कलमा कर्मा दे मुताबक फल भुगताउण वाला। बदाते तो भाव कर्मा मुताबक फल भुगताउण वाला। पुरख तो भाव हिंदू मत दे ग्रंथां च इक पूं नामे नरक है, उहदे तो बचाउण वाला इहदा नाम विशेषण बन गया पुरख। सो इस प्रकार उह मुकम्मल है नरकां दे सेक तो बचाउण वाला है, कर्मा दे मुताबक फल भुगताउण वाला हो रमिया होया राम।
सरब जिया प्रतपाल दा मेरी जिंदुड़ी।
ओ जिन्ने जीव ने प्रतपाल दा तो भाव कले कले दी पालना करदा है, भावे को बुरा है, भावे को भला है, भावे को जलदा रहण वाला है, भावे को धरती ते रहिंदा है, वह सारिया की रोजी रोटी का प्रबंध करदा है। कले कले दी पालना करदा किवें?
जो बालक पित माता राम।
जिवें भाई निक्का जा मासूम बच्चा हुंदा ते कदे मां उहनूं दुध दिंदी है, कदे पिता खड़ाउंदा, कदे उह पालना करदा, कदे उह पालना करदी है। जिवें माता पिता बच्चे दी पालना करदे ने, इसे प्रकार उह परिपूर्ण परमात्मा अपने बाप दे मनिंदा है, आपां बच्चे ते साड़ी पालना करदा ते करेगा।
सहस सियाणप नह मिलै मेरी जिंदुड़िए।
पहली पंक्ति च मेरे पातशाह कहिंदे प्यारिया जे तू आखे ना भी चलाकी चल के बहुता सियाणा बन के उहनूं प्राप्त करना, ते सियाणे बन के प्राप्ति नहीं हो सकदी।
जन नानक गुरमुख जाता राम।
इहदा इक तरीका भी गुरमुख है कि तां दास बण, ते दूजा जिवें दरवाजे दी थाणी लंघीदा है। इस प्रकार गुरु एक वसीला बनेगा जिहदे द्वारा तू उसनू जाण लेगा। जाता तो भाव जानना, गुरमुख तो भाव गुरु दे राही, गुरु दी दसी तकनीक दे मुताबक तू उस परिपूर्ण परमात्मा नू जाण सकदा है। सतगुरु पातशाह साडे ते रहमतां करन कि साडी भी अवस्था बने। शका एक तो भाव है कि यह छे छे शक्यां वाले शब्द ने, माफ करना छे ए शब्द ने, और इहदा आचरण दो करना, शक्का पहला नहीं करना उदों शक्का एक करना है। छे शब्दां दा कंबीनेशन होण, माफ करना कट होण करके इहदा नाम गुरदेव ने शक्का रखिया। और धन गुरु रामदास पातशाह महाराज दे गुरु ग्रंथ सच्चे पातशाह दी पवित्र बाणी विच चार रागां विच इहनां शक्यां दा जिक्र है। सतगुरु पातशाह साडे ते रहमतां करन, गुरु का उस्ताद साडे जीवन का अंग बने। सतगुरु ग्रंथ सच्चे पातशाह का धनवाद, गुरु के संगतां का धनवाद, पुल्लां चुक्कां की मुआफी जी।
सरब जिया प्रतपाल दा मेरी जिंदुड़िए। जो बालक पित माता राम। सहस सियाणप नह मिलै मेरी जिंदुड़िए।
जन नानक गुरमुख जाता राम।
छक्का एक।
वाहेगुरु जी का खालसा,
वाहेगुरु जी की फतेह।